ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਅਜੰਤ ਜਿਨਹਿ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਅਜੰਤ ਜਿਨਹਿ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਆਪਾਂ ਆਰੰਭ ਸੋਈਆ ਪੜਿਆ ਕਿ ਪਾਤਸ਼ਾਹ ਤੇਰੀ ਵਡਿਆਈ ਤਾਂ ਕਰਦੇ ਹਾਂ ਪਰ ਤੇਰੇ ਬਰਾਬਰ ਹੋਰ ਕੋਈ ਨਹੀਂ ਤੇਰੀ ਵਡਿਆਈ ਕੇਵਲ ਤੇ ਕੇਵਲ ਤੈਨੂੰ ਬਣਾਉਂਦੀ ਹੈ ਉਸ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਆਹ ਕਰਨ ਦੇ ਮੁਤਾਬਕ ਜਿਹਨੂੰ ਆਪਾਂ ਰੂਪਕ ਅਲੰਕਾਰ ਕਹਿੰਦੇ ਹਾਂ ਨਾ ਉਸ ਅਰੂਪਕ ਅਲੰਕਾਰ ਦੇ ਦੁਆਰਾ ਉਪਦੇਸ਼ ਦਿੱਤਾ ਪਿਆਰਿਆ ਤੂੰ ਆਪਣੇ ਆਪ ਨੂੰ ਸਵਾਰਨ ਵਾਸਤੇ ਕਈ ਤਰ੍ਹਾਂ ਦੇ ਰੰਗ ਲਾਉਣਾ ਹੈ, ਪਰ ਉਹ ਰੰਗ ਲਾ ਜਿਹੜਾ ਰੰਗ ਕਦੇ ਉਤਰੇ ਨਾ। ਔਰ ਉਹ ਰੰਗ ਕਿਹੜਾ ਹੈ? ਗੁਰੂ ਕੀ ਬਾਣੀ ਦੀਆਂ ਪੰਕਤੀਆਂ ਰਾਮ ਰੰਗ ਕਦੇ ਉਤਰ ਨਾ ਜਾਏ। ਜਿਹੜਾ ਰਵੇਂ ਹੋਏ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਨਾ ਹੈ, ਇਹ ਰੰਗ ਅਜੇ ਹੈ, ਦੁਨੀਆਂ ਦੀ ਕੋਈ ਤਾਕਤ ਇਸ ਰੰਗ ਨੂੰ ਲਾ ਨਹੀਂ ਸਕਦੀ। ਔਰ ਨਾਲ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਵੀ ਆਉਂਦਾ ਹੈ, ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਗੁਰਮੁਖਾ, ਜਿਵੇਂ ਲਲਾਰੀ ਵੀਰ ਰੰਗ ਲਾਉਂਦਾ ਹੈ ਉਹ ਰੰਗ ਉਤਰਦਾ ਨਹੀਂ, ਇਸੇ ਪ੍ਰਕਾਰ ਉਪਰਾਲਾ ਕਰ ਗੁਰੂ ਦੀ ਖੁਸ਼ੀ ਲੈਣ ਦਾ, ਤੇ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਰੂਪੇ ਨਾਮ ਰੰਗ ਚਾੜ ਲਿਆ, ਦੁਨੀਆਂ ਦੀ ਕੋਈ ਤਾਕਤ ਉਸ ਰੰਗ ਨੂੰ ਲਾ ਨਹੀਂ ਸਕਦੀ। ਗੁਰਮੁਖੋ, ਸਾਨੂੰ ਦਫ਼ਤਰ ਵੱਲੋਂ ਵੀ ਇੱਕ ਸੰਦੇਸ਼ ਆਇਆ ਵੀ ਗਿਆਨੀ ਜੀ, ਨਾਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਸੰਬੰਧ ਵਿੱਚ ਸਾਡਾ ਫੁਰਨਾ ਹੈ ਕਿ ਵੱਖ ਵੱਖ ਤਖਤਾਂ ਦੇ ਉੱਪਰ ਸਿੱਖ ਸੰਗਤਾਂ ਨੂੰ ਗੁਰੂ ਕਾ ਅੰਮ੍ਰਿਤ ਛਕਾਇਆ ਜਾਏ, ਔਰ ਉਸ ਸੰਬੰਧ ਵਿੱਚ ਤੁਸੀਂ ਗੁਰੂ ਕੀ ਸੰਗਤ ਨੂੰ ਪ੍ਰੇਰਣਾ ਦਿਓ, ਬੇਨਤੀ ਕਰੋ, ਇਹ ਸੀਮਿਤ ਸਮੇਂ ਵਿੱਚ ਥੋੜਾ ਜਿਹਾ ਉਹ ਵੀ ਪੱਖ ਸਾਂਝਾ ਕਰਨਾ, ਤੇ ਜੋ ਗੁਰੂ ਕਾ ਫਰਮਾਨ ਹੈ ਇਹਦੀ ਵਿਚਾਰ ਕਰਨ ਦਾ ਵੀ ਆਪਾਂ ਯਤਨ ਕਰਨਾ। ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਸਰਵਣ ਕਰੋ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਤੀਜਾ, ਸਦਾ ਧਨ ਅੰਤਰ ਨਾਮ ਸੰਭਾਲੇ।
ਗੁਰਮੁਖ, ਹਰ ਮਨੁੱਖ ਧਨ ਮਾਇਆ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਦਾ। ਆਪਾਂ ਧਨ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਧੰਦੇ ਕਰਦੇ ਹਾਂ। ਇਸ ਧਨ ਦੀ ਪ੍ਰਾਪਤੀ ਵਾਸਤੇ ਇੱਕ ਮਨੁੱਖ ਦੇਸ਼ ਨੂੰ ਛੱਡ ਕੇ ਪ੍ਰਦੇਸ਼ ਵਿੱਚ ਜਾਂਦਾ ਹੈ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਪਿਆਰਿਆ ਇਹ ਧਨ ਤੇਰੇ ਨਾਲ ਨਹੀਂ ਜਾਣਾ, ਉਸ ਧਨ ਨੂੰ ਇਕੱਤਰ ਕਰ ਜਿਹੜਾ ਸਦੀਵੀ ਤੌਰ ਤੇ ਤੇਰਾ ਸਾਥ ਦੇਗਾ। ਔਰ ਇਹ ਕਿਹੜਾ ਹੈ? ਸਦਾ ਧਨ ਅੰਤਰ ਨਾਮ ਸੰਭਾਲੇ। ਜਿਹੜਾ ਪਰਿਪੂਰਨ ਪਰਮਾਤਮਾ ਦੇ ਇੱਕ ਨਾਮ ਨੂੰ ਚੇਤੇ ਕਰਨਾ ਨਾ ਗੁਰਮੁਖਾ, ਇਹ ਸਦੀਵੀ ਤੌਰ ਤੇ ਧਨ ਇੱਥੇ ਤੇ ਉੱਥੇ ਤੇਰੀ ਲੋੜ ਦੀ ਪੂਰਤੀ ਕਰੇਗਾ।
ਜੀ ਅਜੰਤ ਜਨਹਿ ਪ੍ਰਤ ਪਾਲੇ।
ਫਿਰ ਜਗਿਆਸੂ ਨੇ ਸਵਾਲ ਕੀਤਾ ਵੀ ਪਾਤਸ਼ਾਹ ਨਾਮ ਕਿਹਦਾ ਲਵਾਂ? ਹਜ਼ੂਰ ਕਹਿੰਦੇ, ਗੁਰਮੁਖਾ ਜਿਹੜਾ ਕੱਲੇ ਕੱਲੇ ਦੀ ਪਾਲਣਾ ਕਰਦਾ ਹੈ, ਪ੍ਰਤ ਪਾਲੇ ਤੋਂ ਭਾਵ ਕੱਲੇ ਕੱਲੇ ਦੀ ਪਾਲਣਾ ਕਰਨ ਵਾਲਾ, ਭਾਵੇਂ ਸੂਖਮ ਨੇ ਭਾਵੇਂ ਸਥੂਲ ਨੇ, ਜਿਹੜਾ ਕੱਲੇ ਕੱਲੇ ਦੀ ਪਾਲਣਾ ਕਰਦਾ ਗੁਰਮੁਖਾ ਉਹਦਾ ਨਾਮ ਲੈਣਾ ਕਰ।
ਮੁਕਤ ਪਦਾਰਥ ਤਿੰਨ ਕਉ ਪਾਏ।
ਫਿਰ ਗੁਰਮੁਖੋ, ਕਈ ਤਰ੍ਹਾਂ ਦੀਆਂ ਵਸਤੂਆਂ ਦੀ ਪ੍ਰਾਪਤੀ ਵਾਸਤੇ ਆਪਾਂ ਉਪਰਾਲਾ ਕਰਦੇ ਹਾਂ, ਔਰ ਇਹ ਜਿਹੜਾ ਪਦਾਰਥ ਨੇ ਇਹਨਾਂ ਦੀ ਵਿਦਵਾਨਾਂ ਨੇ ਚਾਰ ਭਾਗਾਂ ਵਿੱਚ ਵੰਡ ਕੀਤੀ ਹੈ। ਧਨ, ਅਰਥ, ਕਾਮ ਤੇ ਮੋਖ, ਇਹ ਪ੍ਰਚਲਿਤ ਰਵਾਇਤੀ ਅਰਥ ਨੇ ਜਿਹੜੇ ਸਾਰੇ ਵਿਦਵਾਨ ਕਰਦੇ ਨੇ, ਲੇਕਿਨ ਇਹਦੇ ਅੰਤਰੀਵੀ ਅਰਥ ਜਿਹੜੇ ਅਧਿਆਤਮਿਕ ਪੁਰਸ਼ ਨੇ ਉਹਨਾਂ ਨੇ ਇਹ ਵੀ ਕੀਤੇ ਨੇ। ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਮੁਕਤ ਪਦਾਰਥ ਤੋਂ ਭਾਵ ਹੈ ਪਕੜ ਤੋਂ ਰਹਿਤ ਹੋਣਾ, ਇਹਦੀ ਇੱਕ ਉਦਾਹਰਨ ਹੁੰਦੀ। ਜੇ ਆਪਾਂ ਪਰੇਸ਼ਾਨ ਆ ਨਾ ਤੇ ਆਪਾਂ ਨੂੰ ਮੁਕਤੀ ਰੂਪੀ ਪਦਾਰਥ ਨਹੀਂ ਆਪਣੇ ਕੋਲ, ਮੁਕਤ ਤੋਂ ਭਾਵ ਹੁੰਦਾ ਪਕੜ ਤੋਂ ਰਹਿਤ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਾਖੀ ਦੇ ਵਿੱਚ ਸਾਖੀ ਆਉਂਦੀ ਹੈ ਕਿ ਸਤਿਗੁਰੂ ਪਾਤਸ਼ਾਹ ਉਦਾਸੀਆਂ ਦੇ ਦਰਮਿਆਨ ਨਨਕਾਣਾ ਸਾਹਿਬ ਨੂੰ ਵਾਪਸ ਆਉਣ ਲੱਗੇ ਨੇ, ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਇੰਨੇ ਚਿਰਾਂ ਤੋਂ ਬਾਅਦ ਜਾਣਾ ਹੈ ਤੇ ਤੁਹਾਡੀ ਮੀਰਾਣੀ ਕਵੇਗੀ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸੇਵਕ ਨੂੰ ਦਿੱਤਾ ਕੁਛ ਨਹੀਂ, ਆਖਿਰ ਮੈਂ ਇੰਨੇ ਚਿਰ ਬਾਅਦ ਜਾਣਾ ਹੈ। ਪਰਿਵਾਰ ਅਡੀਕਦਾ ਹੋਵੇਗਾ ਵੀ ਇਹ ਕੀ ਕਮਾਈ ਕਰਕੇ ਆਇਆ। ਮੈਂ ਗੱਲ ਮੁਕਤੀ ਦੀ ਕਰਨ ਲੱਗਾ। ਉੱਥੇ ਮੈਂ ਪੜ੍ਹਿਆ ਹੈ ਸਾਖੀ ਵਿੱਚ ਕਿ ਇੱਕ ਜ਼ਿਮੀਂਦਾਰ ਨੇ ਪੈਲੀ ਬਾਈ ਤੇ ਜਿਹੜੀਆਂ ਮੋਟੀਆਂ ਮੋਟੀਆਂ ਢੀਮਾਂ ਹੁੰਦੀ ਉਹਨੂੰ ਢੀਮ ਕਹਿੰਦੇ ਅਸੀਂ, ਜਿਵੇਂ ਗੁਰਬਾਣੀ ਚ ਤਾਂ ਈ ਢੀਮ ਮੱਤ ਕੋਈ ਮਾਰੇ ਈ ਢੀਮ, ਇਹਦਾ ਅਰਥ ਇਹ ਹੈ ਜਿਹੜੀ ਘੜੀ ਹੋਈ ਹੈ ਇਹਨੂੰ ਇੱਟ ਕਹਿੰਦੇ ਆ, ਤੇ ਜਿਹੜੀ ਅਨਘੜਤ ਹੁੰਦੀ ਉਹਨੂੰ ਢੀਮ ਕਹਿੰਦੇ ਅਸੀਂ, ਢੀਮ ਵੀ ਕਹਿੰਦੇ ਢੀਮ ਵੀ ਕਹਿੰਦੇ ਆ। ਉਹ ਵਾਹਣ ਵਾਹਿਆ ਹੋਇਆ ਸੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਆ ਸਾਹਮਣੇ ਢੀਮ ਪਈ ਹੈ, ਜੋ ਵੀ ਫੁਰਨਾ ਕਰੇਗਾ ਬਣ ਜਾਏਗਾ। ਫੁਰਨਾ ਕੀਤਾ ਵੀ ਸੋਨੇ ਦੀ ਬਣ ਜਾਏ, ਕਹਿੰਦੇ ਨੂੰ ਸੋਨੇ ਦੀ ਬਣ ਗਈ ਤੇ ਭਾਈ ਮਰਦਾਨੇ ਨੇ ਆਪਣੇ ਪਰਨੇ ਦੇ ਪੱਲੇ ਬੰਨ੍ਹੇ। ਰਾਤ ਪਈ, ਭਾਈ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਪਤਾ ਨਹੀਂ ਅੱਜ ਕੀ ਗੱਲ ਹੈ, ਅੱਜ ਨੀਂਦ ਨਹੀਂ ਆ ਰਹੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਅੱਗੇ ਤਾਂ ਕਿਹਾ ਨਹੀਂ ਤੇ ਨੀਂਦ ਦਾ ਕਾਰਨ, ਮੈਂ ਤੈਨੂੰ ਤਾਂ ਕਿਹਾ ਵੀ ਸਵੇਰੇ ਆਪਾਂ ਆਸਾ ਦੀ ਵਾਰ ਲਾਉਣੀ ਹੈ ਤੇ ਜੇ ਨੀਂਦ ਨਾ ਆਈ ਤੇ ਸਵੇਰੇ ਆਸਾ ਦੀ ਵਾਰ ਕਿਵੇਂ ਲਾਵੇਂਗਾ। ਕਹਿਣ ਲੱਗੇ ਜੀ ਡਰ ਜਿਹਾ ਲੱਗਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਜਿਹੜੀ ਡਰ ਵਾਲੀ ਚੀਜ਼ ਸੁੱਟਦਾ। ਇੱਥੇ ਗੁਰਮੁਖੋ ਧੰਨ ਗੁਰੂ ਨਾਨਕ ਨੂੰ ਨਮਸਕਾਰ ਤੇ ਭਾਈ ਮਰਦਾਨੇ ਨੂੰ ਵੀ ਨਮਸਕਾਰ। ਹੁਣ ਜਿਹੜੀ ਢੀਮ ਹੈ ਉਹ 2 ਕਿਲੋ ਦੀ ਤਾਂ ਹੋਵੇਗੀ ਨਾ, ਉਹਨੇ ਇਕਦਮ ਵਗਾ ਕੇ ਮਾਰੀ ਤੇ ਆਪਣੇ ਵਰਗਾ ਹੁੰਦਾ ਤੇ ਕਹਿੰਦਾ ਪਾਤਸ਼ਾਹ ਮੈਂ ਤੁਹਾਨੂੰ ਛੱਡਿਆ ਪਰ ਮੈਂ ਢੀਮ ਨਹੀਂ ਛੱਡਣੀ। ਆਪਾਂ ਉਹ ਲੋਕ ਆ ਗੁਰੂ ਨੂੰ ਛੱਡਦੇ ਨੇ ਆ ਲੇਕਿਨ ਪਦਾਰਥਾਂ ਨੂੰ ਨਹੀਂ। ਜਿਵੇਂ ਆਪਾਂ ਪੰਜਾਬ ਚ ਵੇਖ ਰਹੇ ਵੀ ਕਈ ਲੋਕ ਪੈਸਿਆਂ ਦੀ ਪ੍ਰਾਪਤੀ ਵਾਸਤੇ ਆਪਣਾ ਧਰਮ ਬਦਲ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਜਿੱਥੋਂ ਬੋਲ ਰਿਹਾ। ਉਹਨਾਂ ਸਾਨੂੰ ਜੀ ਰੇੜਾ ਲੈ ਕੇ ਦਿੱਤਾ, ਉਹਨਾਂ ਸਾਡੇ ਮਕਾਨ ਦੀ ਕੀ ਸਲਾਹ ਦਿੱਤੀ ਹੈ। ਇਹਨਾਂ ਪਦਾਰਥਾਂ ਦੇ ਵਾਸਤੇ ਗੁਰਮੁਖੋ ਧਰਮ ਬਦਲੇ ਨੇ, ਪਰ ਆਪਾਂ ਜਿਨ੍ਹਾਂ ਦੀ ਔਲਾਦ ਆ ਨਾ, ਸਾਡੇ ਇਤਿਹਾਸ ਵਿੱਚ ਇੱਕ ਭਾਈ ਸ਼ਬਾਲ ਸਿੰਘ ਦਾ ਜ਼ਿਕਰ ਆਉਂਦਾ ਹੈ। ਇਹ ਸ਼ਵੇਕ ਸਿੰਘ ਦਾ ਬੇਟਾ ਸੀ। ਪੰਜਾਬ ਦਾ ਗਵਰਨਰ ਸ਼ਬਾਲ ਸਿੰਘ ਨੂੰ ਆਪਣੀ ਧੀ ਦਾ ਰਿਸ਼ਤਾ ਕਰ ਰਿਹਾ, ਆਪਣੀ ਧੀ ਦਾ, ਜਕਰੀਆ ਖਾਨ ਦਾ, ਜਿਹਨੂੰ ਅੱਜ ਕੱਲ ਆਪਾਂ ਕਲਾਸ ਫੈਲੋ ਕਹਿਣ ਲੱਗ ਪਏ। ਪੁਰਾਣੀ ਬੋਲੀ ਹੈ ਜਮਾਤ, ਇਹ ਉਰਦੂ ਫਾਰਸੀ ਵਿੱਚ, ਤੇ ਹੁਣ ਆਪਾਂ ਅੰਗਰੇਜ਼ੀ ਮੁਤਾਬਕ ਕਹਿਣ ਲੱਗ ਪਏ ਕਲਾਸ ਫੈਲੋ। ਸਰਦਾਰ ਸ਼ਵੇਕ ਸਿੰਘ ਜੰਬਰ ਤੇ ਜਕਰੀਆ ਖਾਨ ਇਕੱਠੇ ਪੜ੍ਹੇ ਸਨ ਔਰ ਉਹਦੀ ਆਰਥਿਕ ਹਾਲਤ ਬੜੀ ਚੰਗੀ ਸੀ ਸਰਦਾਰ ਸ਼ਵੇਕ ਸਿੰਘ ਦੀ। ਜਕਰੀਆ ਖਾਨ ਸ਼ਬਾਜ ਸਿੰਘ ਨੂੰ ਕਹਿਣ ਲੱਗਾ ਵੀ ਪੁੱਤਰ ਤੂੰ ਮੈਨੂੰ ਬੜਾ ਚੰਗਾ ਲੱਗਦਾ ਤੇ ਮੈਂ ਚਾਹੁੰਦਾ ਵੀ ਮੈਂ ਆਪਣੀ ਧੀ ਦਾ ਰਿਸ਼ਤਾ ਕਰਕੇ ਤੈਨੂੰ ਆਪਣਾ ਪੁੱਤਰ ਬਣਾ ਲਾਂ ਜੁਆਈ। ਉਹਨੇ ਗੱਲ ਨਹੀਂ ਗੌਲੀ, ਕਹਿਣ ਲੱਗਾ ਜੀ ਪਿਤਾ ਜੀ ਨਾਲ ਗੱਲ ਕਰੋ। ਸ਼ਵੇਕ ਸਿੰਘ ਨਾਲ ਗੱਲ ਕੀਤੀ, ਕਹਿਣ ਲੱਗਾ ਸਾਨੂੰ ਪਿਓ ਪੁੱਤ ਨੂੰ ਇਕੱਠਿਆਂ ਤਾਂ ਕਰ ਦਿਓ। ਜੋ ਮੈਂ ਕਹਿ ਰਿਹਾ ਇਹ ਕਈ ਗੱਲਾਂ ਕੋਲੋਂ ਬਣਾਈ ਹੁੰਦੀ, ਕਈ ਇਤਿਹਾਸ, ਇਹ ਇਤਿਹਾਸ ਹੈ। ਜਕਰੀਆ ਖਾਨ ਚਕੰਨਾ ਹੋਇਆ ਵੀ ਇਹ ਕਿਤੇ ਭੱਜ ਨਾ ਜਾਣ। ਦੋ ਨੂੰ ਹਵਾਲਾਤ ਵਿੱਚ ਇਕੱਠਿਆਂ ਕੀਤਾ ਗਿਆ। ਭਾਈ ਸ਼ਵੇਕ ਸਿੰਘ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਬਾਜਾਂ ਵਾਲਿਆ ਮੇਰਾ ਪੁੱਤਰ ਖੜੀ ਦੇ ਭਾਵੇਂ ਚੜ ਜਾਏ ਪਰ ਧਰਮ ਤੋਂ ਬਿਧਰਮ ਨਾ ਹੋਵੇ। ਔਰ ਗੁਰਮੁਖੋ ਇੱਕੇ ਦਿਨ ਪਿਓ ਤੇ ਪੁੱਤ ਨੂੰ ਚਰਖੜੀ ਤੇ ਚਾੜਿਆ ਗਿਆ। ਪਦਾਰਥਾਂ ਤੋਂ ਮੁਕਤ, ਇਹਨੂੰ ਕਹਿੰਦੇ ਨੇ ਮੁਕਤੀ। ਜਿਹੜਾ ਮੁਕਤ ਪਦਾਰਥ ਹੈ ਨਾ, ਇਹ ਉਹਨਾਂ ਨੂੰ ਮਿਲਦਾ ਹੈ।
ਹਰ ਕੈ ਨਾਮ ਰਤੇ ਲਿਵ ਲਾਏ।
ਕਹਿੰਦੇ ਭਾਈ ਜਿਨ੍ਹਾਂ ਦੀ ਲਿਵ ਲੱਗੀ ਹੈ ਨਾ, ਆਪਾਂ ਰੋਜ਼ ਪਾਠ ਕਰਦੇ ਹਾਂ ਛੇਵੀਂ ਪੌੜੀ ਆਨੰਦ ਸਾਹਿਬ ਦੀ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਗੁਰਮੁਖਾ ਜੇ ਪਰਮਾਤਮਾ ਵਾਲੇ ਪਾਸੇ ਤੇਰੀ ਲਿਵ ਨਹੀਂ ਨਾ, ਇਹ ਦੇਹ ਵੀ ਕਿਸੇ ਕੰਮ ਨਹੀਂ। ਉਹ ਗੁਰਮੁਖ ਜਨ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਤੇ ਚੜਿਆ ਕਦੋਂ, ਜਦੋਂ ਲਿਵ ਲੱਗੇ
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਗੁਰਮੁਖੋ ਜਿਹੜਾ ਨਾਮ ਧਨ ਹੈ ਨਾ, ਇਹ ਜਣੇ ਖਣੇ ਕੋਲੋਂ ਨਹੀਂ ਮਿਲਦਾ, ਇਹ ਕੇਵਲ ਤੇ ਕੇਵਲ ਗੁਰੂ ਦੀ ਸੇਵਾ ਕਰਕੇ ਮਿਲਦਾ ਹੈ।
ਅੰਤਰ ਪ੍ਰਗਾਸ ਹਰ ਨਾਮ ਧਿਆਵੈ।
ਜਦੋਂ ਇਹ ਜੀਵ ਆਪਣੇ ਮਨ ਕਰਕੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੇਗਾ, ਆਪਣੀ ਬਿਰਤੀ ਉਸ ਪਾਸੇ ਵੱਲ ਲਾਵੇਗਾ ਤੇ ਆਟੋਮੈਟਿਕਲੀ ਇਹਦੇ ਅੰਦਰ ਚਾਨਣ ਹੋ ਜਾਏਗਾ। ਜਦੋਂ ਅੰਦਰ ਚਾਨਣ ਹੋਇਆ ਨਾ, ਕਿਉਂਕਿ ਚਾਨਣ ਕਰੇਗਾ ਕੌਣ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨਾਏ, ਗੁਰੂ ਕੀ ਬਾਣੀ ਹੀ ਚਾਨਣ ਹੈ। ਲੇਕਿਨ ਗੁਰਮੁਖੋ ਜਿਨ੍ਹਾਂ ਦੇ ਕਰਮ ਚੰਗੇ ਨੇ, ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਅੰਦਰ ਵਸਦੀ ਹੈ।
ਰਹਾਓ ਇਹੋ ਹਰ ਰੰਗ ਗੂੜਾ ਧਨ ਪੇਰ ਹੋਏ।
ਕਹਿੰਦੇ ਇਸ ਪ੍ਰਕਾਰ ਜਦੋਂ ਇਹ ਜੀਵ ਰੂਪੀ ਇਸਤਰੀ ਪਰਿਪੂਰਨ ਪਰਮਾਤਮਾ ਦੀ ਹੋ ਜਾਂਦੀ ਹੈ ਤੇ ਇਹੋ ਜਿਹਾ ਗੂੜਾ ਰੰਗ ਚੜਦਾ ਹੈ ਕਿ ਮੁੜ ਕੇ ਉਹ ਲਹਿੰਦਾ ਨਹੀਂ। ਜਿਵੇਂ ਮੈਂ ਹੁਣੇ ਪੰਕਤੀ ਪੜ੍ਹੀ ਸੀ, ਕਿਹੜਾ ਰੰਗ ਰਾਮ ਰੰਗ ਕਦੇ ਉਤਰ ਨਾ ਜਾਏ। ਇੱਥੇ ਸਵਾਲ ਪੈਦਾ ਹੁੰਦਾ ਹੈ ਵੀ ਗੁਰਮੁਖ ਇਹ ਰੰਗ ਚੜ੍ਹੇਗਾ ਕਿੱਥੋਂ। ਆਪਾਂ ਆਮ ਕੱਪੜੇ ਨੂੰ ਰੰਗ ਲਵਾਉਂਦੇ ਹਾਂ ਤੇ ਲਾੜੀ ਭਰਾ ਕਹਿੰਦੇ ਭਾਈ ਸਾਹਿਬ ਰੰਗ ਤਾਂ ਲਾ ਦਿਆਂਗੇ ਪਰ ਸ਼ਾਮ ਨੂੰ ਤੁਹਾਨੂੰ ਇਹ ਕੱਪੜਾ ਮਿਲੇਗਾ। ਆਪਾਂ ਕਹਿੰਦੇ ਵੀ ਭਾਈ ਸਾਹਿਬ ਇੰਨਾ ਚਿਰ, ਉਹ ਕਹਿੰਦੇ ਨੇ ਭਾਈ ਸਾਹਿਬ ਬੇਨਤੀ ਆਉਂ ਵੀ ਅਸੀਂ 2 ਘੰਟੇ ਇਸ ਕੱਪੜੇ ਨੂੰ ਪਾਣੀ ਚ ਭਿਉਣਾ ਤੇ ਪਾਣੀ ਚ ਭਿਉਂ ਕਰਕੇ ਇਹਦੀ ਮਾਇਆ ਲਾਉਣੀ ਹੈ। ਜਿੰਨਾ ਚਿਰ ਮਾਇਆ ਨਾ ਲੱਥੀ ਉਹਨਾਂ ਚ ਇਹ ਰੰਗ ਨਹੀਂ ਚੜ੍ਹਨਾ। ਇਹ ਕਾਮਨ ਜੀ ਗੱਲ, ਕੋਈ ਇਹੋ ਜਿਹੀ ਡੂੰਘੀ ਗੱਲ ਨਹੀਂ, ਇਹ ਆਪਾਂ ਸਾਰੇ ਵੇਹਨੇ ਆ। ਜਦੋਂ ਆਪਾਂ ਦੁਕਾਨ ਤੋਂ ਕੱਪੜਾ ਲੈਂਦੇ ਹਾਂ ਨਾ ਕੋਰਾ, ਤੇ ਲਲਾੜੀ ਭਰਾ ਜਾਂ ਸਾਡੀਆਂ ਬੀਬੀਆਂ ਭੈਣਾਂ ਵੀ ਘਰ ਚ ਰੰਗ ਲਾਉਂਦੀਆਂ ਨੇ, ਪਹਿਲਾਂ ਉਹਨੂੰ ਭਿਉਂ ਕੇ ਰੱਖਦੀਆਂ ਤਾਂ ਕਿ ਉਹਦੀ ਮਾਇਆ ਉਤਰ ਜਾਏ। ਤੇ ਜੇ ਆਪਾਂ ਉਹਦੇ ਤੇ ਰੰਗ ਲਾ ਵੀ ਦਈਏ ਨਾ ਤੇ ਰੰਗ ਚੜ੍ਹਦਾ ਨਹੀਂ, ਉਹ ਡੱਬ ਖੜਬਾ ਰਹਿੰਦਾ। ਇਸੇ ਪ੍ਰਕਾਰ ਹਮਬੜ ਕਲੀਨ, ਹਮਬੜ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮਦਾਤੇ, ਇਹ ਬੁੱਧ ਕਵੇ ਨਰਾਸੀ। ਸਾਡਾ ਖਾਨਦਾਨ ਬੜਾ ਉੱਚਾ ਹੈ, ਅਸੀਂ ਅਮੀਰ ਬੜੇ ਹਾਂ। ਜਿੰਨਾ ਚਿਰ ਗੁਰਮੁਖ ਹੋਏ ਮਾਇਆ ਦਾ ਰੰਗ ਨਾ ਲੱਥਾ, ਉਨਾ ਚਿਰ ਗੁਰੂ ਦੀ ਰਹਿਮ ਦਾ ਰੰਗ ਨਹੀਂ ਜੇ ਚੜ੍ਹਨਾ। ਆਪ ਅੰਮ੍ਰਿਤ ਸੰਚਾਰ ਦੀ ਗੱਲ ਕਰਨੀ ਹੈ। ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਬਾਬਾ ਜੈਤਾ ਜੀ ਸੀਸ ਲੈ ਕੇ ਆਇਆ ਨਾਵੇਂ ਪਾਤਸ਼ਾਹ ਦਾ, ਤੇ ਕਹਿਣ ਲੱਗੇ ਭਾਈ ਜੈਤਾ ਜੀ, ਜਦੋਂ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸੀਸ ਲੱਥਾ, ਦਿੱਲੀ ਚ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ? ਬਾਬਾ ਜੈਤਾ ਜੀ ਕਹਿਣ ਲੱਗੇ ਪਾਤਸ਼ਾਹ, ਇਹ ਤਾਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਤੇ ਇਹ ਮੈਥੋਂ ਸੇਵਾ ਲਈ ਹੈ, ਦਿੱਲੀ ਵਿਚ ਕਿਸੇ ਨੇ ਉੱਚੀ ਸਾਹ ਨਹੀਂ ਲਿਆ। ਔਰ ਗੁਰਮੁਖ ਸਾਨੂੰ ਪੜਾਇਆ ਮਹਾਂਪੁਰਸ਼ਾਂ ਨੇ ਕਿ ਉਸ ਮੌਕੇ 1400 ਸਿੱਖਾਂ ਦਾ ਘਰ ਸੀ ਦਿੱਲੀ ਵਿਚ। ਮੈਂ ਕਿਸੇ ਕਿਤਾਬ ਚ ਨਹੀਂ ਪੜਿਆ ਪਰ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਹੋਰਾਂ ਪੜਾਇਆ ਸੀ ਵੀ 1400 ਸਿੱਖਾਂ ਦਾ ਘਰ ਸੀ ਦਿੱਲੀ ਦੇ ਵਿਚ, ਕਿਸੇ ਨੇ ਉੱਚੀ ਆਵਾਜ਼ ਨਹੀਂ ਕੀਤੀ ਕੱਢੀ। ਤੇ ਬਾਜਾਂ ਵਾਲਾ ਬਾਪੂ ਕਹਿਣ ਲੱਗਾ, ਭਾਈ ਜੈਤਿਆ, ਇਹੋ ਜਿਹਾ ਖਾਲਸਾ ਪੰਥ ਪੈਦਾ ਕਰਾਂਗਾ ਵੀ ਲੱਖਾਂ ਚ ਪਛਾਣਿਆ ਜਾਏਗਾ, ਤੂੰ ਕਹਿੰਦਾ ਕੁਛ ਕਿਹਾ ਕੋਈ ਨਹੀਂ, ਉਹ ਕੱਲਾ ਹੀ ਗੱਜੇਗਾ। ਇਹ ਸਤਿਗੁਰੂ ਪਾਤਸ਼ਾਹ ਨੇ ਉਸ ਮੌਕੇ ਗੱਲ ਕਹੀ। ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ, ਭਾਈ ਜਿਹੜੇ ਪਰਿਵਾਰ ਦੇ 5 ਮੈਂਬਰ ਨੇ ਉਹ 4 ਆਉਣ, ਜਿਹੜੇ 3 ਨੇ ਉਹ 2 ਆਉਣ, ਜਿਹੜੇ 4 ਨੇ ਉਹ 3 ਆਉਣ, ਜਿਹੜੇ 5 ਨੇ ਉਹ 4 ਆਉਣ, ਜਿਹੜੇ 2 ਨੇ ਉਹ 1 ਆਵੇ। ਆਪਾਂ ਹੁਣ ਤਾਂ ਕਾਰਾਂ ਤੇ ਗੱਡੀਆਂ ਤੇ ਜਾਂਦੇ ਹਾਂ ਨਾ, ਸਦਕੇ ਉਹਨਾਂ ਗੁਰੂ ਕੇ ਸਿੱਖਾਂ ਨੂੰ ਜਿਹੜੇ ਕਾਬਲ ਕੰਧਾਰ ਤੋਂ ਪੈਦਲ ਚੱਲ ਕੇ ਆਏ, ਕਿੱਥੇ ਹੈ ਕਾਬਲ? ਜੇ ਆਪਾਂ ਤਾਂ ਅੱਗੇ ਨੇ ਆਨੰਦਪੁਰ ਸਾਹਿਬ ਬੜਾ ਦੂਰ ਹੈ, ਜੇ ਗੱਡੀ ਚ ਲੈ ਜਾਏਗਾ ਚਲੇ ਜਾਵਾਂਗੇ, ਨਹੀਂ ਤੇ ਜਾਇਆ ਨਹੀਂ ਜਾਣਾ। 80,000 ਦਾ ਇਕੱਠ ਹੋਇਆ ਤੇ ਬਾਜਾਂ ਵਾਲੇ ਨੇ ਸਿਰੀ ਸਭ ਨੰਗੀ ਕਰਕੇ ਆਖਿਆ, ਭਾਈ ਮੈਨੂੰ ਸਿਰਾਂ ਦੀ ਲੋੜ ਹੈ। ਉੱਠਿਆ ਗੁਰੂ ਕਾ ਲਾਲ, ਜਿਹੜੀ ਦਿੱਲੀ ਨੇ ਭਾਈ ਦਿਆਲ ਦਾਸ ਨੂੰ ਦੇਗ ਚਬਾਲਿਆ ਸੀ, ਜਿਹੜੀ ਦਿੱਲੀ ਨੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਸੀ, ਜਿਹੜੀ ਦਿੱਲੀ ਨੇ ਭਾਈ ਮਤੀ ਦਾਸ ਦੇ ਛੋਟੇ ਭਰਾ ਸਤੀ ਦਾਸ ਨੂੰ ਰੂਹ ਚ ਪਾ ਕੇ ਲਪੇੜ ਕੇ ਸ਼ਹੀਦ ਕੀਤਾ ਸੀ, ਜਿਨ੍ਹਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚਾਂਦਨੀ ਚੌਂਕ ਵਿਚ ਸ਼ਹੀਦ ਕੀਤਾ ਹੈ, ਜਿਵੇਂ ਆਪਣੇ ਅੰਮ੍ਰਿਤਸਰ ਦੇ ਨਾਲ ਪਿੰਡ ਰਲ ਗਏ ਨੇ ਨਾ, ਗਿਲਵਾੜੀ, ਤੁੰਗ ਤੇ ਸੁਲਤਾਨ ਪਿੰਡ, ਇਸ ਪ੍ਰਕਾਰ ਦਿੱਲੀ ਦੇ ਨਾਲ ਜੁੜਵਾ ਹਸਤਨਾਪੁਰ ਔਰ ਗੁਰਮੁਖੋ, ਇਧਰ ਹੈ ਲਾਹੌਰ ਸ਼ਹਿਰ ਪੰਜਾਬ ਦੀ ਰਾਜਧਾਨੀ। ਸਾਰਿਆਂ ਤੋਂ ਪਹਿਲਾਂ ਖੱਤਰੀਆਂ ਦਾ ਕਾਕਾ, ਜਿਹਨੂੰ ਕਹਿੰਦੇ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬਹੁ ਨਾ ਪਕੜੀ। ਅਸੀਂ ਤਕੜੀ ਤੋਲਣ ਜੋਗੇ ਹਾਂ ਤੇ ਤੂੰ ਸਾਨੂੰ ਕਹਿੰਦਾ ਵੀ ਕਿਰਪਾਨਾ ਚਲਾ, ਅਸੀਂ ਤਾਂ ਕਦੇ ਕਰਦ ਨਹੀਂ ਕੱਢੀ। ਉਹ ਖੱਤਰੀਆਂ ਦਾ ਬੇਟਾ ਦਇਆ ਰਾਮ ਕਹਿਣ ਲੱਗਾ, ਆਇਆ ਤੀਜੀ ਆਵਾਜ਼ ਤੇ ਕਹਿਣ ਲੱਗਾ, ਮਹਾਰਾਜ ਮੁਆਫ਼ੀ ਦਿਆ ਜੇ। ਕਹਿੰਦੇ ਪਿਆਰਿਆ ਕਿਹੜੀ ਗੱਲ ਦੀ? ਮਹਾਰਾਜ ਮੈਂ ਤੁਹਾਡੀ ਤੀਜੀ ਆਵਾਜ਼ ਤੇ ਆਇਆ ਤੇ ਮੇਰਾ ਫਰਜ਼ ਬਣਦਾ ਸੀ ਪਹਿਲੀ ਆਵਾਜ਼ ਤੇ ਆਉਣਾ, ਨੰਬਰ ਮੇਰੇ ਕੱਟੇ ਗਏ ਨੇ ਦੋ, ਮੈਂ ਤੀਜੀ ਆਵਾਜ਼ ਤੇ ਆਇਆ, ਕੀ ਨਾਂ ਹੈ ਤੇਰਾ? ਨਾਂ ਜੀ ਮੇਰਾ ਦਇਆ ਰਾਮ ਹੈ। ਕਲਗੀ ਵਾਲਾ ਬਾਪੂ ਨੇ ਬਾਂਹ ਤਾਂ ਕੀਤੀ, ਕਹਿਣ ਲੱਗੇ ਜਾਪਦਾ ਵੀ ਕੰਮ ਬਣ ਗਿਆ। ਸਿੱਖਾਂ ਨੇ ਆਖਿਆ ਪਾਤਸ਼ਾਹ ਕੀ? ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਉਸ ਲਾਹੌਰ ਸ਼ਹਿਰ ਦੇ ਵਿੱਚੋਂ ਜਿੱਥੇ ਜ਼ਹਿਰ ਕਹਿਰ ਹੈ ਨਾ, ਉਥੋਂ ਦਇਆ ਆ ਗਈ ਹੈ। ਤੇ ਦਇਆ ਨੇ ਆਉਣਾ ਸੀ ਨਾ, ਕਿਉਂਕਿ ਉਸ ਲਾਹੌਰ ਸ਼ਹਿਰ ਵਿੱਚ ਸਾਡੇ ਬਾਪੂ ਸਾਡੇ ਵਡੇਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਦੂਜੇ ਨੰਬਰ ਤੇ ਗੁਰਮੁਖੋ ਹਸਤਨਾਪੁਰ ਦਾ ਜਿਮੀਦਾਰਾਂ ਦਾ ਬੇਟਾ ਭਾਈ ਧਰਮਚੰਦ, ਇਹ ਆਇਆ ਮੁੜ ਕੇ ਜਗਨਨਾਥਪੁਰੀ ਤੋਂ। ਭਾਈ ਹਿੰਮਤ ਰਾਮ ਆਇਆ, ਇਸੇ ਤਰ੍ਹਾਂ ਮੋਗਮ ਚੰਦ ਜੀ ਆਏ, ਬਿਦਰ ਤੋਂ ਭਾਈ ਸਾਹਿਬ ਚੰਦ ਜੀ ਆਏ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਾਰਿਆਂ ਦੇ ਸਿਰ ਕਲਮ ਕੀਤੇ। ਇਸ ਬੜੀ ਇੰਪੋਰਟੈਂਟ ਗੱਲ ਮੈਂ ਕਹਿਣੀ ਚਾਹੁੰਦਾ, ਧਰਮ ਦੀ ਨੀਂਹ ਸ਼ਰਧਾ ਹੈ, ਜਦੋਂ ਮਨ ਡੋਲੇਗਾ ਗੁਰਮੁਖੋ ਬਾਤ ਨਹੀਂ ਜੇ ਬਣਨੀ। ਮੈਂ ਗੁਰੂ ਕੀ ਝੋਰੀ ਚ ਕਹਿ ਰਿਹਾ, ਸਾਡੀ ਕੌਮ ਦਾ ਸ਼੍ਰੋਮਣੀ ਢਾਡੀ ਸੋਹਣ ਸਿੰਘ ਸੀਤਲ ਨੇ ਆਪਣੀ ਕਿਤਾਬ ਚ ਲਿਖਿਆ ਵੀ ਗੁਰੂ ਪਾਤਸ਼ਾਹ ਨੇ ਬੱਕਰੇ ਵੱਢੇ। ਅਸੀਂ ਸਿਆਣੇ ਬਣਦੇ ਹਾਂ ਨਾ, ਮੈਨੂੰ ਚੰਗੀ ਤਰ੍ਹਾਂ ਚੇਤੇ ਆ ਗੁਰਮੁਖੋ ਛਿਅੱਤਰ ਦੇ ਜਿਹੜਾ ਬਾਬੇ ਦੀ ਬੀੜ ਮੇਲਾ ਲੱਗਦਾ ਨਾ, ਬਾਬੇ ਬੁੱਢੇ ਸਾਹਿਬ ਦੀ ਬੀੜ, ਉੱਥੇ ਸੋਹਣ ਸਿੰਘ ਸੀਤਲ, ਥੋੜਾ ਸੋਹਣ ਸਿੰਘ ਸੀਤਲ ਦਾ ਪਿੰਡ ਸਾਰੇ ਭੂਰੇ ਕੋਨੇ ਪਿੰਡ ਤੋਂ 5 ਮੀਲ ਲਹਿੰਦੇ ਪਾਸੇ ਬਿਲਕੁਲ ਬਾਰਡਰ ਤੇ ਹੈ ਕਾਦੀ ਪਿੰਡ, ਉੱਥੋਂ ਛੱਡ ਕੇ ਚਲੇ ਗਏ ਪਾਕਿਸਤਾਨ ਬਣਨ ਕਰਕੇ। ਸਾਡੇ ਵਡੇਰਿਆਂ ਦਾ ਆਪਸ ਮੇਂ ਮਿਲਾਪ ਹੈ ਤੇ ਸੰਤ ਬਾਬਾ ਕਰਤਾਰ ਸਿੰਘ ਨੇ ਸੋਹਣ ਸਿੰਘ ਸੀਤਲ ਨੂੰ ਗੁੱਟੋਂ ਫੜ ਕੇ ਆਖਿਆ ਵੀ ਤੂੰ ਆਪਣੀ ਕਿਤਾਬ ਚ ਲਿਖਿਆ ਵੀ ਗੁਰੂ ਪਾਤਸ਼ਾਹ ਨੇ ਬੱਕਰੇ ਵੱਢੇ ਤੇ ਸਵਾਸ ਸੀ ਉਹਨਾਂ ਦਾ ਖਾੜਕੂ। ਕਹਿਣ ਲੱਗੇ ਤੇਰਾ ਬੱਕਰੇ ਮੁੜ ਕੇ ਪਿਓ ਲੈ ਕੇ ਗਿਆ, ਜੇ ਬੱਕਰੇ ਵੱਢੇ ਤੇ ਉਹਨਾਂ ਦੀ ਖਲ ਕਿੱਥੇ ਗਈ, ਉਹਨਾਂ ਦੀਆਂ ਹੱਡੀਆਂ ਕਿੱਥੇ ਗਈਆਂ? ਕਹਿਣ ਲੱਗਾ ਜੀ, ਜਿਹਨੂੰ ਅੱਜ ਕੱਲ ਆਪਾਂ ਸੌਰੀ ਕਹਿਣ ਲੱਗ ਪਿਆ ਨਾ, ਕਹਿਣ ਲੱਗਾ ਜੀ ਭੁੱਲ ਗਿਆ ਮੈਂ ਅਗਲੀ ਕਿਤਾਬ ਵਿੱਚ ਕੱਢ ਦਿਆਂਗਾ, ਪਤਾ ਨਹੀਂ ਉਹਨੇ ਕੱਢਿਆ ਕਿ ਨਹੀਂ ਕੱਢਿਆ। ਮੈਂ ਰੋਜ਼ ਬੇਨਤੀ ਕਰਦਾ ਗੁਰਮੁਖੋ, ਸਾਡਾ ਮੂਲ ਧੁਰ ਹੈ ਗੁਰਬਾਣੀ, ਮੈਂ ਕਥਾ ਕਰਦਾ ਨਾ, ਇਹ ਨਹੀਂ ਵੀ ਜਿਹੜੀ ਗੱਲ ਮੇਰੀ ਹਰ ਗੱਲ ਮੰਨਣ ਯੋਗ ਹੈ, ਮੈਂ ਭੁੱਲਣਾ ਆ ਰਹਾ ਪਰ ਗੁਰੂ ਭੁੱਲਦਾ ਨਹੀਂ। ਗੁਰੂ ਕੀ ਬਾਣੀ ਚ ਲਿਖਿਆ ਸਤਿਗੁਰ ਮੇਰਾ ਬਾਰ ਜਿਵਾਲੇ, ਸਤਿਗੁਰ ਮੇਰਾ ਸਦ ਪ੍ਰਤ ਪਾਲੇ, ਮੇਰਾ ਗੁਰੂ ਮਾਰ ਕੇ ਜਿੰਦਿਆਂ ਕਰ ਦਿੰਦਾ। ਗੁਰੂ ਤਾਂ ਹੈ ਹੀ ਸਮਰੱਥ, ਆਪ ਅੰਮ੍ਰਿਤਸਰ ਸਾਹਿਬ ਲੈਣੇ ਰਹਿੰਦੇ ਹਾਂ, ਬਾਬਾ ਅਟਲ ਰਾਏ ਗੁਰੂ ਨਹੀਂ, ਗੁਰੂ ਦਾ ਪੁੱਤਰ, ਤੇ ਉਹਨੇ ਆਪਣੇ ਦੋਸਤ ਮੋਹਨ ਨੂੰ ਮਰੇ ਨੂੰ ਜਿੰਦਿਆਂ ਕੀਤਾ। ਇੱਥੋਂ ਦੀ ਗੱਲ ਜੀ ਅੰਮ੍ਰਿਤਸਰ ਸਾਹਿਬ ਦੀ, ਜੇ ਗੁਰੂ ਕਾ ਪੁੱਤਰ ਜਿੰਦਾ ਕਰ ਸਕਦਾ ਤੇ ਗੁਰੂ ਕੀ ਨਹੀਂ ਕਰ ਸਕਦਾ। ਬਾਬੇ ਗੁਰਦਿੱਤੇ ਜੀ ਨੇ, ਇਹ ਵੀ ਗੁਰੂ ਕੇ ਸਾਹਿਬਜ਼ਾਦੇ ਨੇ, ਛੇਵੇਂ ਪਾਤਸ਼ਾਹ ਦੋ ਸਾਹਿਬਜ਼ਾਦਿਆਂ ਨੇ ਮਰਿਆਂ ਨੂੰ ਜਿੰਦਿਆਂ ਕੀਤਾ। ਬਾਬਾ ਗੁਰਦਿੱਤਾ ਸਾਰਿਆਂ ਤੋਂ ਵੱਡੇ, ਉਹਨਾਂ ਮਰੀ ਹੋਈ ਗਊ ਨੂੰ ਜਿੰਦਿਆਂ ਕੀਤਾ ਕੀਰਤਪੁਰ ਸਾਹਿਬ, ਤੇ ਬਾਬਾ ਅਟਲ ਰਾਏ ਨੇ ਐਸ ਅੰਮ੍ਰਿਤਸਰ ਸਾਹਿਬ ਆਪਣੇ ਦੋਸਤ ਨੂੰ ਜਿੰਦਿਆਂ ਕੀਤਾ। ਮੇਰੀ ਇਹ ਉਦਾਹਰਣ ਦੇਣ ਤੋਂ ਭਾਵ ਹੈ, ਧਰਮ ਦਾ ਮੂਲ ਸ਼ਰਧਾ ਹੈ, ਜਿਹੜੀ ਕੌਮ ਦਾ ਗੁਰੂ ਝੂਠ ਬੋਲਦਾ ਨਾ, ਉਹ ਆਪਣੇ ਪੁੱਤਾਂ ਨੂੰ ਕੁਰਬਾਨ ਨਹੀਂ ਜੇ ਕਰਾ ਸਕਦਾ। ਗੁਰਮੁਖੋ ਜੀ ਦੇ ਕਿਰਪਾ, ਉਹ ਵਿਸ਼ਵਾਸ ਕਰਨਗੇ। ਅੰਮ੍ਰਿਤ ਸੰਚਾਰ ਹੋਇਆ ਤੇ ਆਪਾਂ ਗੱਲ ਕੀਤੀ ਹੈ ਨਾ ਵੀ ਕਈਆਂ ਨੂੰ ਕੁੱਲ ਦਾ ਮਾਣ, ਹੰਬੜ ਕਲੀਨ, ਹੰਬੜ ਪੰਡਿਤ। ਉੱਥੇ ਆਨੰਦਪੁਰ ਸਾਹਿਬ ਇੱਕ ਵੱਡੀ ਕੁੱਲ ਵਾਲਾ, ਵੱਡੀ ਕੁੱਲ ਤੋਂ ਭਾਵ ਭਾਈ ਸਾਲੋ ਦਾ ਪੋਤਰਾ ਰਹਿੰਦਾ ਉੱਥੇ, ਜਿਹੜੇ ਭਾਈ ਸਾਲੋ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਕਿਹਾ ਨਾ, ਭਾਈ ਸਾਲੋ ਕੋਤਵਾਲ, ਬੁਰੇ ਭਲੇ ਦੀ ਕਰੇ ਸੰਭਾਲ, ਉਸ ਭਾਈ ਸਾਲੋ ਦਾ ਪੋਤਰਾ ਹੈ। ਤੇ ਲੋਕਾਂ ਨੇ ਅਮਰ ਛਕਿਆ ਤੇ ਕਹਿਣ ਲੱਗਾ, ਮੈਂ ਤਾਂ ਬ੍ਰਹਮ ਗਿਆਨੀ ਦਾ ਪੋਤਰਾ, ਮੈਨੂੰ ਕੀ ਲੋੜ ਹੈ। ਗੱਲ ਅਮਰ ਦੀ ਤਾਕਤ ਦੀ ਆਪਾਂ ਕਰਨੀ ਆ। ਭਾਗਾਂ ਵਾਲੇ ਨੇ ਛਕ ਲਿਆ, ਇਹਨੇ ਨਹੀਂ ਛਕਿਆ। ਇਸੇ ਦਿਨ ਦੀ ਗੱਲ ਹੈ, ਪਿਸ਼ੌਰ ਤੋਂ ਸੰਗਤ ਆਈ, ਉਸ ਪਰਿਵਾਰ ਦੇ ਮੁਖੀ ਦਾ ਨਾਮ ਸੀ ਗੁਰਮੁਖ ਤੇ ਅੰਮ੍ਰਿਤ ਛਕ ਕੇ ਬਣ ਗਿਆ ਗੁਰਮੁਖ ਸਿੰਘ। ਨਾਲ ਉਸ ਗੁਰਮੁਖ ਸਿੰਘ ਦੀ ਧਰਮ ਪਤਨੀ ਬੀਬੀ, ਉਹਦਾ ਨਾਲ ਬੇਟਾ, ਇਹ ਤਿੰਨ ਪਰਿਵਾਰ ਦੇ ਮੈਂਬਰ ਸਨ ਪਿਸ਼ੌਰੋਂ ਆਏ, ਇਹਨੇ ਵੀ ਅੰਮ੍ਰਿਤ ਛਕ ਲਿਆ। ਤੇ ਉਹ ਪਤੀ ਤੇ ਪਤਨੀ ਨੇ ਵਿਚਾਰ ਕੀਤੀ ਵੀ ਆਪਣੇ ਉੱਥੇ ਸੰਥਿਆ ਦਾ ਪ੍ਰਬੰਧ ਨਹੀਂ, ਤੇ ਜੇ ਆਪਾਂ ਇੱਥੇ ਆਪਣੇ ਬੱਚੇ ਨੂੰ ਛੱਡ ਜਾਈਏ, ਇਹ ਸਤਿਗੁਰੂ ਪਾਤਸ਼ਾਹ ਦੇ ਕੋਲ ਰਹਿ ਕੇ ਇਹ ਗੁਰਬਾਣੀ ਦੀ ਸੰਥਿਆ ਕਰ ਲਏਗਾ, ਇਹਨੂੰ ਗੁਰਬਾਣੀ ਦੀ ਸੋਝੀ ਹੋ ਜਾਏਗੀ। ਉਹਨਾਂ ਦੀ ਰਹਿ ਬਣੀ। ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਸਾਡਾ ਬੱਚਾ ਤੇ ਅਸੀਂ ਚਾਹੁੰਦੇ ਵੀ ਇਹਨੂੰ ਗੁਰਮੁਖ ਦੀ ਸੋਝੀ ਆ ਜਾਏ ਤੇ ਇੱਥੋਂ ਆਪਣੇ ਕੋਲ ਰੱਖ ਲਓ। ਕਹਿੰਦੇ ਗੁਰਮੁਖ ਇਹਦੇ ਨਾਲ ਚੰਗੀ ਕਿਹੜੀ ਗੱਲ ਹੈ, ਰੱਖ ਲਿਆ। ਵਿਸਾਖੀ ਦਾ ਮੇਲਾ ਸੰਪੂਰਨ ਹੋਇਆ, ਸੰਗਤਾਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ ਗੁਰੂ ਕੀ ਆਗਿਆ ਲੈ ਕੇ। ਤੇ ਸ਼ਾਮ ਦਾ ਟਾਈਮ, ਇਹ ਗੱਭਰੂ ਸਤਿਗੁਰੂ ਪਾਤਸ਼ਾਹ ਦੇ ਲਾਗੇ ਲਾਗੇ ਘੁੰਮਦਾ ਹੈ, ਉਮਰ ਬਹੁਤ ਹੀ ਨਹੀਂ, ਥੋੜੀ ਉਮਰ ਹੈ, 15-16 ਸਾਲ ਦੀ। ਗੁਰਦੇਵ ਨੇ ਆਵਾਜ਼ ਮਾਰੀ, ਆਖਿਆ ਪੁੱਤਰਾ ਉਰਾ, ਕੀ ਨਾਂ ਹੈ ਤੇਰਾ ਭਾਈ? ਕਹਿਣ ਲੱਗਾ ਜੀ, ਪਹਿਲਾਂ ਨਾਂ ਜੋਗਾ ਸੀ ਤੇ ਹੁਣ ਜੋਗਾ ਸਿੰਘ ਹੋ ਗਿਆ, ਮੈਂ ਤੁਹਾਡਾ ਅੰਮ੍ਰਿਤ ਛਕ ਲਿਆ। ਮੈਂ ਹਰ ਕਥਾ ਵਿੱਚ ਗੱਲ ਕਹਿਣਾ, ਗੁਰਮੁਖੋ ਜੀ ਦੇ ਤੇ ਗੁਰੂ ਕਿਰਪਾ ਕਰਿਓ ਸਿਆਣਾ, ਤੇ ਜੇ ਗੁਰੂ ਦੀ ਕਿਰਪਾ ਨਾ ਨਾ ਹੋਈ ਤੇ ਗੁਰਮੁਖੋ ਆਪਾਂ ਸਿਆਣੇ ਵੀ ਕੰਬਲੇ। ਗੁਰੂ ਦੀ ਕਿਰਪਾ ਹੀ ਮਾਨ ਹੈ। ਸਤਿਗੁਰੂ ਪਾਤਸ਼ਾਹ ਨੇ ਪੁੱਛਿਆ, ਭਾਈ ਤੇਰਾ ਨਾਂ ਕਹਿੰਦਾ ਜੀ ਜੋਗਾ, ਤੇ ਹੁਣ ਬਣ ਗਿਆ ਜੋਗਾ ਸਿੰਘ। ਤੇ ਬਾਜਾਂ ਵਾਲਾ ਹੱਸ ਕੇ ਕਹਿਣ ਲੱਗਾ ਵੀ ਜੋਗਾ ਕਿਹਦੇ ਜੋਗਾ ਹੈ? ਕਹਿੰਦਾ ਜੀ ਗੁਰੂ ਜੋਗਾ। ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰਿਆ, ਜੇ ਆਪਾਂ ਪਰਿਵਾਰ ਜੋਗੇ ਹਾਂ, ਆਪਾਂ ਪਤਨੀ ਜੋਗੇ ਹਾਂ, ਆਪਾਂ ਪਿੰਡ ਜੋਗੇ ਹਾਂ, ਭਾਗਾਂ ਵਾਲਾ ਕੋ ਗੁਰੂ ਜੋਗਾ। ਤੇ ਹੁਣ ਜਦੋਂ ਆਖਿਆ ਨਾ ਗੁਰੂ ਜੋਗਾ, ਤੇ ਬਾਜਾਂ ਵਾਲੇ ਬਾਪੂ ਨੇ ਆਖਿਆ ਜੇ ਗੁਰੂ ਜੋਗਾ ਤੇ ਜਾ ਗੁਰੂ ਵੀ ਤੇਰੇ ਜੋਗਾ ਹੀ। ਲਵ ਗੈਟਸ ਲਵ। ਸਮਾਂ ਆਇਆ, ਮਾਂ ਪਿਓ ਨੂੰ ਚੰਗਾ ਰਿਸ਼ਤਾ ਮਿਲਿਆ। ਕਹਿਣ ਲੱਗੇ ਜੀ ਨਾਲੇ ਹੁਣ ਗੱਭਰੂ ਸਿਆਣਾ ਹੋ ਗਿਆ ਤੇ ਸ਼ਾਦੀ ਦੇ ਲੈ ਕੇ ਤੇ ਸਾਨੂੰ ਚੰਗਾ ਰਿਸ਼ਤਾ ਮਿਲ ਗਿਆ। ਬੀਬੀ ਧੀ ਨੂੰਹ ਰਾਣੀ ਤੁਰਨ ਲੱਗਾ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਜੋਗਿਆ ਉਹ ਗੱਲ ਚੇਤੇ ਰੱਖੀ, ਆਖਿਆ ਸੀ ਗੁਰੂ ਜੋਗਾ। ਆਨੰਦ ਕਾਰਜ ਹੋਇਆ। ਇੱਥੇ ਅਸੀਂ ਅਨਟ੍ਰੇਨਡ ਪ੍ਰਚਾਰਕ ਇੱਕ ਪ੍ਰਚਾਰ ਕਰਦੇ ਹਾਂ ਕਿ ਜੋਗਾ ਸਿੰਘ ਲਾਵਾਂ ਛੱਡ ਕੇ ਆਇਆ, ਜਿਹੜਾ ਗੁਰਬਾਣੀ ਦਾ ਨਿਰਾਦਰ ਕਰਦਾ ਉਸ ਸਿੱਖ ਕਾਹਦਾ। ਮੈਂ ਰੋਜ਼ ਲਾਵਾਂ ਦਾ ਪਾਠ ਸਰਵਣ ਕਰਦਾ, ਤੁਸੀਂ ਪਾਠ ਕਰਕੇ ਵੇਖਣਾ, ਗੁਰਮੁਖੋ ਪੂਰੇ 2 ਮਿੰਟ ਵਿੱਚ ਲਾਵਾਂ ਦਾ ਪਾਠ ਹੋ ਜਾਂਦਾ, ਪੂਰੇ 2 ਮਿੰਟ ਵਿੱਚ ਕਰਕੇ ਵੇਖਣਾ। ਲਾਵਾਂ ਦਾ ਪਾਠ ਹੋਇਆ, ਅਰਦਾਸ ਹੋਈ, ਵਿਆਹ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਨੇ ਸੁਨੇਹਾ ਭੇਜਿਆ ਵੀ ਜੋਗਾ ਸਿੰਘ ਵਿਆਹ ਕਰਾ ਤੇ ਗੁਰੂ ਭੁੱਲ ਗਿਆ ਆਪਣੀ ਧਰਮ ਪਤਨੀ ਨੂੰ। ਫਤਿਹ ਬੁਲਾ ਕਰਕੇ ਜੋਗਾ ਸਿੰਘ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਆਪਾਂ ਬਾਣੀ ਪੜ੍ਹਦੇ ਹਾਂ, ਮਨ ਦਾ ਕੋਈ ਅਤਬਾਰ ਨਹੀਂ, ਇਹ ਮਨ ਚੰਚਲਾ ਚਤਰਾਈ ਕਿਹਦੇ ਨਾ ਪਾਇਆ। ਤੇ ਗੱਲ ਕਿਵੇਂ ਬਣੇਗੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਉਧਰ ਚੰਚਲ ਪੁਣਾ ਇਧਰ ਹਰੀ ਦੇ ਨਾਲ ਰਹਿਣਾ। ਜਵਾਨੀ ਨੂੰ ਸਾਂਭਣਾ ਗੁਰਮੁਖੋ ਬੜਾ ਔਖਾ ਹੈ। ਸਾਡੇ ਬਜ਼ੁਰਗਾਂ ਦੇ ਕਥਨ ਨੇ, ਜਵਾਨੀ ਇਹ ਪਾਗਲ, ਜਵਾਨੀ ਇਹ ਝੱਲੀ, ਜਵਾਨੀ ਉਹ ਕਾਹਦੀ ਜੋ ਬੈਠੇ ਨੇ ਚੱਲੀ, ਹਵਾਵਾਂ ਚ ਉੱਡੇ ਤੇ ਅੰਬਰਾਂ ਨੂੰ ਛੇੜੇ, ਸਦਾ ਇਨਕਲਾਬਾਂ ਚ ਰਹਿੰਦੀ ਸਖੱਲੀ, ਜਵਾਨੀ ਇਹ ਪਾਗਲ, ਜਵਾਨੀ ਇਹ ਚੱਲੀ। ਜਿਹਨੇ ਕਦੇ ਆਖਿਆ ਸੀ ਨਾ ਗੁਰੂ ਜੋਗਾ, ਤੇ ਜਿਹਨੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿਚ ਅਲਾਵਾਂ ਲਈਆਂ ਸਨ ਧਰਮ ਪਤਨੀ ਦੇ ਨਾਲ, ਗੁਰੂ ਵੀ ਭੁੱਲ ਗਿਆ ਤੇ ਧਰਮ ਪਤਨੀ ਵੀ ਭੁੱਲ ਗਈ, ਗੁਰੂ ਵੀ ਭੁੱਲ ਗਿਆ ਧਰਮ ਪਤਨੀ ਵੀ ਭੁੱਲ ਗਈ। ਉੱਪਰ ਵੇਖਿਆ ਵੇਸਵਾ, ਜਿਹੜਾ ਵੇਸਵਾ ਲਫਜ ਹੈ ਨਾ, ਹਿੰਦੂ ਧਰਮ ਦਾ ਜੋ ਗ੍ਰੰਥ ਹੈ ਨਾ ਮਨੂ ਸਿਮ੍ਰਤੀ, ਉਹਦੇ ਚੋਂ ਨਿਕਲਿਆ। ਕੁਝ ਦੇ ਕੇ ਕੁਝ ਲੈਣਾ, ਤਨ ਦੇ ਕੇ ਧਮਕ ਧਨ ਕਮਾਉਣਾ, ਇਹਨੂੰ ਵੇਸਵਾ ਕਹਿੰਦੇ ਨੇ। ਤਨ ਦੇਣਾ ਤੇ ਧਨ ਲੈਣਾ, ਲੰਘਣ ਲੱਗਾ ਵੇਸਵਾ ਨੇ ਇਸ਼ਾਰਾ ਕੀਤਾ, ਮੱਤ ਮਾਰੀ ਗਈ, ਚੁਬਾਰੇ ਤੇ ਚੜ ਗਿਆ। ਅੱਗੇ ਚੁਬਾਰੇ ਤੇ ਇੱਕ ਪਹਿਰੇਦਾਰ ਖਲੋਤਾ, ਉਹ ਕਹਿੰਦਾ ਖਬਰਦਾਰ। ਇਹ ਮਨ ਵਿਚ ਵਿਚਾਰਾਂ ਕਰਨ ਲੱਗਾ ਵੀ ਸ਼ਾਇਦ ਮੇਰੇ ਵਰਗਾ ਕੋਈ ਗਰਕਿਆ ਅੰਦਰ ਹੋਰ ਗਿਆ ਹੋਵੇਗਾ ਤੇ ਚਲੋ ਆਪਾਂ ਖਲੋ ਜਾਂਦੇ ਹਾਂ। ਸਾਰੀ ਰਾਤ ਪਤਾ ਨਹੀਂ ਕਿੰਨੇ ਗੇੜੇ ਮਾਰੇ, ਅੰਮ੍ਰਿਤ ਵੇੜਾ ਹੋਇਆ। ਉਹ ਪਹਿਰੇਦਾਰ ਕਹਿਣ ਲੱਗਾ ਭਾਈ ਤੇਰੇ ਤੇੜ ਕਸ਼ਹਿਰਾ ਹੈ, ਤੇਰੇ ਗੁੱਟ ਤੇ ਕੜਾ ਹੈ, ਤੇ ਕੜੇ ਤੇ ਕਿਰਪਾਨਾਂ ਕਸ਼ਹਿਰਿਆਂ ਵਾਲੇ ਵੇਸਵਾ ਦੇ ਚੁਬਾਰਿਆਂ ਤੇ ਨਹੀਂ ਚੜ੍ਹਦੇ ਹੁੰਦੇ, ਕਿੱਥੇ ਆਇਆ। ਕੰਬ ਗਿਆ ਗੁਰਮੁਖੋ, ਮਹਾਂਪੁਰਸ਼ਾਂ ਪੜਾਇਆ ਵੀ ਪੌੜੀ ਨੂੰ ਹੱਥ ਫੜ ਕੇ ਥੱਲੇ ਉਤਰਿਆ, ਪਹਿਲਾਂ ਛਾਲਾਂ ਮਾਰਦਾ ਤਾਂ ਜਾਂਦਾ ਸੀ, ਘੋੜੀ ਤੇ ਚੜ੍ਹ ਗਿਆ। ਉਧਰ ਆਸਾ ਦੀ ਵਾਰ ਦਾ ਕੀਰਤਨ ਸੰਪੂਰਨ ਹੋ ਗਿਆ, ਭੋਗ ਪੈ ਗਿਆ, ਸੰਗਤਾਂ ਆਪੋ ਆਪਣੇ ਟਿਕਾਣਿਆਂ ਨੂੰ ਚਲੀਆਂ ਗਈਆਂ ਨੇ। ਤੇ ਬਾਬਾ ਦਇਆ ਸਿੰਘ ਕਹਿਣ ਲੱਗਾ ਪਾਤਸ਼ਾਹ ਮੈਂ ਗੁਸਤਾਖੀ ਕਰਨ ਲੱਗਾ। ਹਜ਼ੂਰ ਕਹਿੰਦੇ ਦਇਆ ਸਿੰਘਾ ਤੂੰ, ਕਹਿੰਦੇ ਜੀ ਗੁਸਤਾਖੀ ਹੈ ਨਾ, ਕਿਉਂਕਿ ਬਾਣੀ ਚ ਲਿਖਿਆ ਵੀ ਜਿਹੜਾ ਮੇਰਾ ਗੁਰੂ ਹੈ ਸਤਿਗੁਰ ਜਾਗਦਾ ਹੈ ਦਿਓ। ਪਰ ਮੈਂ ਬੇਨਤੀ ਕਰਨ ਲੱਗਾ, ਮੈਨੂੰ ਸ਼ੱਕ ਪਿਆ ਤੂੰ ਰਾਤ ਨਿੰਦਰੇ ਰਹੇ ਹੋ। ਕਹਿੰਦੇ ਦਇਆ ਸਿੰਘਾ ਕਿਤੇ ਰਹਿਣਾ ਪੈਂਦਾ। ਚਲਾ ਗਿਆ ਅੰਮ੍ਰਿਤਸਰ ਆਨੰਦਪੁਰ ਸਾਹਿਬ। ਜਦੋਂ ਆਪਾਂ ਗੁਨਾਹ ਪਾਪ ਕਰਦੇ ਹਾਂ ਨਾ, ਸਾਰੇ ਜਣੇ ਅੰਦਰ ਝਾਤੀ ਮਾਰੋ, ਭਾਵੇਂ ਕਿਸੇ ਨੇ ਸਾਨੂੰ ਵੇਖਿਆ ਜਾਂ ਨਹੀਂ ਵੇਖਿਆ, ਪਰ ਸਾਡੇ ਪਾਪ ਸਾਡੇ ਮੱਥੇ ਤੇ ਆ ਜਾਂਦੇ, ਆਪਣੇ ਆਪ ਹੀ ਨੀਵੀਂ ਪੈ ਜਾਂਦੀ ਹੈ। ਇਹਨੂੰ ਕਹਿੰਦੇ ਫੇਸ ਇਜ਼ ਦਾ ਅਨਡੈਕਸ ਆਫ ਮਾਈਂਡ, ਜਿਹੜਾ ਚਿਹਰਾ ਨਾ ਇਹ ਸਾਡੇ ਅੰਦਰ ਦੀ ਫੋਟੋ ਹੈ। ਸੰਗਤਾਂ ਚਲੀਆਂ ਗਈਆਂ, ਜੋਗਾ ਸਿੰਘ ਗੁਰਦੇਵ ਦੇ ਸਾਹਮਣੇ ਤਾਂ ਚਲਾ ਗਿਆ, ਪਰ ਨੀਵੀਂ ਪਾਈ ਅੱਖ ਤਾਂ ਨਹੀਂ ਚੁੱਕਦਾ। ਤੇ ਸਤਿਗੁਰੂ ਪਾਤਸ਼ਾਹ ਨੇ ਇਸ਼ਾਰਾ ਕੀਤਾ, ਕਹਿੰਦੇ ਉਰਾ ਆ ਸਿੱਖਾ, ਜਰਾ ਦੱਸ ਸਿੱਖਾ, ਤੂੰ ਯਾਰ ਮੇਰਾ, ਤੇਰਾ ਯਾਰ ਹਮ ਹੈ। ਲੋਕਾਂ ਨੇ ਭੇਡਾਂ ਬੱਕਰੀਆਂ ਬਣਾਇਆ, ਲੇਕਿਨ ਸਾਡੇ ਗੁਰੂ ਨੇ ਸਾਨੂੰ ਪੁੱਤ ਬਣਾਇਆ ਤੇ ਯਾਰ ਬਣਾਇਆ, ਸਾਡੇ ਗੁਰੂ ਦਾ ਵਾਧਾ ਹੈ। ਉਰਾ ਆ ਸਿੱਖਾ, ਜਰਾ ਦੱਸ ਸਿੱਖਾ, तू यार मेरा तेरा यार हां मैं मेरा जग दे विच प्यार है तू तेरा जग दे विच प्यार हां मैं केड़ी गल तो नीवियां पाई जाना तेरी थां सिंघा शर्मसार हां मैं जरा दस गां तू सियाणिया नहीं तेरा राज वाला पहरेदार हां मैं। गुरु गोबिंद सिंह ने वेसवा दे बूहे के पहरा दिता कादे ली ए मेरा अमरधारी सिंह है ए मेरा प्यारा है। दूजे पासे जिदी मैं गल की नहीं भाई साढ़ू का पोतरा मैनू मर छकण की लोड़ है मेरा दादा महापुरुष सी नहीं छकिया। भाई मणि सिंह का पुत्र जिदा कद बड़ा मधरा सी बचित्र सिंह ने अमर छकिया। पहाड़ी राजिया ने घेरा पाया सुईये ने खबर दी उसका नाम सी भाई जालम सिंह। जालम सिंह सुईया सी आलम सिंह गुरु घर का खजानची सी। उन्हें आखा पातशाह अपने ते भड़के पहाड़ी राजिया ने हाथी नाल मुकाबला कर हाथी नाल हमला करना है ते आपां की करिए। कलगीधर बापू कहने लगा भी कोई गल नहीं अपने कोल भी हाथी है ते सिंघां ने आखा पातशाह अपने कोल तां हाथी कित्थों आ गया। कहिंदे दुनी चंद मजीठे वाला साडे इलाके दे कविशर होए ने भाई पंडित मोहन सिंह करियाला मैं किताब च नहीं पढ़िया पर उन्हां दी जबान तों सुनिया कि सतमण पक्का उहदा वजन सी सतमण पक्का पंडित मोहन सिंह कलिहाड़े ने कहा सी सतमण पक्का वजना बीबियां घ्यो लैके आउंदियां ते कहिंदी बीबी तेरे कोल बच्चा ते लिया मैं जोत विच पा देना ते बूहा ढो के उह घ्यो चीक ला के पी जांदा पहना भी बीबी मैं जो तू घ्यो पाउना मैं पा देना तेरे को न्याणा रोंदा ते चीक ला के घ्यो पी जांदा शरीर बड़ा मोटा ताजा ते कहण लगे दुनी चंद लड़ेगा ते भाई धर्म सिंह ते दया सिंह ने आख्या दया जथेदारा वधाइयां होण कहण लगा वधाइयां कादियां तुसी गुरु नाल लड़े हो तुहानू हुण गुरु पंज प्यारे कहिंदा मैनू मरवाउणा चाहुंदा जे मरवाउणा गुरु ते शंका जिहो जिहा कैद सी कैरां नूं नाल लै गुरमुख ओह किले दी कंध टप्पण लगा बाहर डिगा ते मोटे पत्तों लग टुट गई। दिन चढ़िया ते सिखां ने आख्या पातशाह तुहाडा हर जिहड़ा शेर तुसीं कहिंदे ना हाथी हरन बन के निकल गया जे गुरदेव कहिंदे गुरमुख की निकलना सी उहदे मत्थे ते कलंक लगना है उहदे घर सप्प दी खोड है ते ओ पिशाब करन राज नूं उठेगा ते सप लड़के मौत होवेगी उहदी। घर गया जदों इत्थे लत्त टुट गई नाल दे साथी छड्डण गए ते फड़ां लगा मारन पई मैनूं लत्त नूं मेरी वट चाड़िया हाथी ने मैं इउं कीता पर पाप लंघा हो जांदा है ना। नाल दा साथी पता लैण गया ते कहण लगा जथेदारा मरना तां उत्थे भी इत्थे भी पर उत्थे मरन तों चंगा सी। घरवाली कहण लगी गुरु का नहीं बनिया मेरा की लगता मैं तेनू पानी नहीं पुछना तू गुरु का नहीं बनिया। रात नूं उठन लगा उठिया सप ने डंग मारिया ते ना लोक रहा ना परलोक रहा। उधर वह मधरे कद वाले भाई मणि सिंह के पुत्र ने अमर छकिया ते सिखां ने आख्या हरन हरन माथे हाथी हरन हो गया ते कहिंदे अपने कोल शेर है पाछा शेर कित्थों आ गया। कहिंदे भाई बचित्र सिंह ते भाई बचित्र सिंह ने ओ गुरमुखो नागनी बरशी अज भी तख ते सुभाए मान है उस हाथी का मुकाबला किया कारण ए अंदर गुरु का अमृत है उसके अंदर अमृत नहीं बस इनी गल जे। इस करके आप अमृत छकते हैं गुरु सानू निरभाओ कर देंदा निरभाओ गुरु का अमृत छकया। भाई मणि सिंह ने मैं कल गल की सी जलाद ने गुट दे वार किया ते गुरमुखा कहिंदा भाई मेरे पोटे ते कर इहदे नाल होवेगा कि भाई शमीर ते लखमीर उन्हां ने गुरु का अमर छकिया सूई बड़ी तेज आ रही है ते दिन चढ़िया ते भाई शमीर दी घरवाली कहण लगी ते सरदार जी दुध गर्म किया ते पातशाह लैके जो मछुआरे पा के दुध गर्म किया उथों प्रतीत हुंदा भी सियाल दा मौका आवेगा। जदों भाई शमीर सिंह अमर छक के सुता ना ते इहनूं सुपने बड़े भैड़े आए रब भोड़िआं दा। कलगीधर बापू नूं जाके दुध ने पेट किया ते इकट्ठा होके बुकल मार के खेत की पिछे बैठा ते गुरदेव कहिंदे ਸਮੀਰ ਸਿਆ, ਤੂੰ ਤਾਂ ਭਲਿਆ ਅਮਰ ਛਕਿਆ ਸੀ, ਤੇਰੇ ਚਿਹਰੇ ਤੇ ਰੌਣਕ ਚਾਹੀਦੀ ਸੀ, ਤੇ ਤੂੰ ਇਕੱਠਾ ਹੋ ਕੇ ਬੈਠਾ ਜੇ ਕੱਲ ਛਕਿਆ ਭੋਲਾ ਸੀ। ਕਹਿੰਦਾ ਜੀ ਅੰਮ੍ਰਿਤ ਪੁੱਠਾ ਪੈ ਗਿਆ। ਕੱਲ ਕੀ ਤੇਰਾ ਪਾਤਸ਼ਾਹ ਖਿੜ ਖੜਾ ਕੇ ਹੱਸ ਪਏ, ਕਹਿਣ ਲੱਗੇ ਵੀ ਸ਼ਮੀਰ ਸਿੰਘ ਤਾਂ ਨਵੀਂ ਗੱਲ ਦੱਸੀ ਹੋ ਵੀ ਅੰਮ੍ਰਿਤ ਪੁੱਠਾ ਪੈ ਗਿਆ, ਅੰਮ੍ਰਿਤ ਤਾਂ ਪੁੱਠਿਆਂ ਨੂੰ ਸਿੱਧੇ ਕਰਦਾ। ਸੱਚ ਮੈਂ ਜੀ ਤੁਹਾਨੂੰ ਇੱਕ ਗੱਲ ਕਹਿਣੀ ਭੁੱਲ ਗਿਆ। ਪਾਤਸ਼ਾਹ ਕਹਿੰਦੇ ਕੀ? ਕਹਿੰਦਾ ਜੀ ਮੈਂ ਪੁੱਠਾ ਤਾਂ ਕਿਹਾ ਵੀ ਮੈਂ ਜੂਨਾਂ ਬੜੀਆਂ ਭੋਗੀਆਂ, ਕਦੇ ਬਾਂਦਰ ਕਦੇ ਬਿੱਲਾ, ਤੇ ਪਾਤਸ਼ਾਹ ਮੈਂ ਗਰੀਬਾਂ ਦੇ ਘਰ ਜੰਮਿਆ ਤੇ ਸਾਡੇ ਘਰ ਖਾਣ ਨੂੰ ਰੋਟੀ ਨਹੀਂ ਸੀ। ਇਹ ਸੁਪਨਾ ਮੈਂ ਬੇਨਤੀ ਕਰ ਰਿਹਾ ਤੁਹਾਨੂੰ। ਫਿਰ ਕੀ ਹੋਇਆ? ਕਹਿੰਦਾ ਜੀ ਮੈਂ ਨਿਆਣਿਆਂ ਨੂੰ ਲੈ ਕੇ ਤੇ ਜਿਹੜੇ ਤੋਂ ਬੇਰੀ ਦੇ ਪੱਤੇ ਬੇਰੀ ਦੇ ਬੇਰ ਸੁੱਟਣ ਲੱਗ ਪਿਆ ਤੇ ਟਾਹਣੀ ਪਤਲੀ ਸੀ, ਮੈਂ ਡਿੱਗਾ ਤੇ ਮੇਰੀ ਜਾਗ ਖੁੱਲ ਗਈ, ਪਰ ਜਿਹੜੀ ਉਹ ਬੇਰੀ ਦੀ ਗਿੜਕ ਸੀ ਨਾ ਉਹ ਮੇਰੇ ਮੂੰਹ ਚ ਰਹਿ ਗਈ। ਗੁਰਦੇਵ ਕਹਿੰਦੇ ਮੈਂ ਰੱਖੀ ਉਹ ਬੇਰੀ ਦੀ ਗਿੜਕ। ਕਿਉਂ? ਜੇ ਨਾ ਰੱਖ ਦੋ ਤੂੰ ਕਹਿਣਾ ਸੀ ਸੁਪਨਾ ਝੂਠਾ ਹੈ, ਇਹ ਭਾਈ ਸ਼ਮੀਰ ਸਿੰਘਾ ਜੂਨਾਂ ਤੈਨੂੰ ਭੋਗਣੀਆਂ ਪੈਣੀਆਂ ਸਨ, ਅਸੀਂ ਰਾਤੋ ਰਾਤ ਗੇੜਾ ਤੇਜ਼ ਕਰਕੇ ਤੇਰੀਆਂ ਜੂਨਾਂ ਮੁਕਾ ਦਿੱਤੀਆਂ। ਮੇਰੇ ਇਹ ਉਦਾਹਰਨ ਦੇਣ ਤੋਂ ਭਾਵੇਂ ਪਿਆ ਆਪਾਂ ਅਮਰ ਛਕਦੇ ਹਨ ਤੇ ਸਾਨੂੰ ਕੋਈ ਮਾੜਾ ਮੋਟਾ ਦੁੱਖ ਸੁੱਖ ਆਉਂਦਾ ਨਾ, ਤੇ ਸਤਿਗੁਰੂ ਪਾਤਸ਼ਾਹ ਗੇੜਾ ਤੇਜ਼ ਕਰਕੇ ਕਹਿੰਦਾ ਹੈ ਇਹਦਾ ਚੱਕਰ ਮੁੱਕ ਜਾਏ, ਮੁੜ ਕੇ ਇਹਨੂੰ ਆਉਣਾ ਨਾ ਪਾਏ। ਸੋ ਇਸ ਕਰਕੇ ਇਹ ਸੂਖਮ ਦੀ ਵਿਚਾਰ ਮੈਂ ਇੰਨੀ ਕੁ ਬੇਨਤੀ ਕੀਤੀ ਹੈ, ਹੁਣ ਬਾਕੀ ਦੀ ਵਿਚਾਰ ਸਰਵਣ ਕਰੋ ਜੀ। ਹਾਂਜੀ।
ਸਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ।
ਕਹਿੰਦੇ ਇਸ ਪ੍ਰਕਾਰ ਉਹ ਮਨੁੱਖ ਜਿਹੜਾ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰਦਾ ਨਾ, ਰਾਵੇ ਤੋਂ ਭਾਵ ਉਚਾਰਨਾ, ਉਹਦੇ ਅੰਦਰ ਸ਼ਾਂਤੀ ਦਾ ਸ਼ਿੰਗਾਰ ਹੋ ਜਾਂਦਾ ਹੈ। ਸ਼ਿੰਗਾਰ ਕਰਦੀਆਂ ਨੇ ਸਾਡੀਆਂ ਧੀਆਂ ਭੈਣਾਂ ਬੀਬੀਆਂ ਬੱਚੀਆਂ, ਆਪਾਂ ਜੀਵ ਜਿਹੜੇ ਆ ਨਾ, ਆਪਾਂ ਪਰਮੇਸ਼ਰ ਦੀਆਂ ਪਤਨੀਆਂ, ਉਹ ਸਾਡਾ ਪਤੀ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਇਹ ਮਨੁੱਖ ਉਸ ਪਰਮਾਤਮਾ ਨੂੰ ਚੇਤੇ ਕਰੇਗਾ ਨਾ, ਉਹਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਉਹਦੇ ਅੰਦਰ ਟਕਾ ਜਾਂਦਾ ਹੈ। ਸਾਡੀਆਂ ਬੀਬੀਆਂ ਭੈਣਾਂ ਅੰਮ੍ਰਿਤਧਾਰੀ ਪੱਟੀ ਤੇ ਲਾਹੌਰ ਦੀ ਜੇਲ੍ਹ ਵਿੱਚ ਨੇ, ਤੇ ਹਾਕਮਾਂ ਨੇ ਸਵਾ ਸਵਾ ਮਣ ਦੇ ਦਾਣੇ ਪੀਸਣ ਲਈ ਆਖਿਆ, ਬੀਬੀਆਂ ਪੀਸੀ ਜਾਂਦੀਆਂ ਨੇ, ਇਤਿਹਾਸ ਪੜੀਦਾ ਤੇ ਰੌਂਗਟੇ ਖੜੇ ਹੋ ਜਾਂਦੇ ਨੇ। ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਸੀ, ਚਾਰ ਬੀਬੀਆਂ ਨੂੰ ਇੱਕ ਰੋਟੀ, ਹੁਣ ਤਾਂ ਆਪਾਂ ਚਾਰ ਚਾਰ ਇਕੱਲੇ ਖਾ ਜਾਂਦੇ ਨਾ, ਚਾਰ ਬੀਬੀਆਂ ਨੂੰ ਇੱਕ ਰੋਟੀ ਆਪਾਂ ਕਹਿੰਦੇ ਖੰਨੀ ਖਨੀ ਰੋਟੀ ਤੇ ਗੁਜ਼ਾਰਾ ਕੀਤਾ, ਖੰਨੀ ਦਾ ਚੌਥਾ ਹਿੱਸਾ ਤੇ ਪਾਣੀ ਦਾ ਇੱਕ ਪਿਆਲਾ। ਜਿਹੜੀ ਬਜ਼ੁਰਗ ਮਾਤਾ ਉਹ ਨੌਜਵਾਨ ਬੀਬੀ ਨੂੰ ਕਹਿੰਦੀ ਨੇ ਧੀਏ ਰਾਣੀਏ, ਤੇਰੀ ਗੋਦੀ ਚ ਨਿੱਕਾ ਜਿਹਾ ਬੱਚਾ ਇਹ ਵਿਨੂ ਵਿਨੂ ਕਰਦਾ ਤੇ ਮੇਰੀ ਰੋਟੀ ਤੂੰ ਖਾ ਲਾ, ਕਿਸੇ ਭੋਰਾ ਦੁੱਧ ਆ ਜੇ ਬੱਚਾ ਚੁੱਪ ਕਰ ਜਾ। ਤੇ ਨੌਜਵਾਨ ਬੀਬੀ ਕਹਿੰਦੀ ਮਾਂ ਬੇਬੇ ਮੈਂ ਕਾਇਮ ਆ, ਮੈਨੂੰ ਅਜੇ ਕੁਝ ਨਹੀਂ ਹੋਇਆ, ਤੇਰੀ ਆਵਾਜ਼ ਟੁੱਟਦੀ ਤੇ ਮੈਂ ਚਾਹੁੰਦੀ ਜੇ ਤੂੰ ਬੁਰਕੀ ਖਾ ਰਹੇ ਤੇ ਸ਼ਾਇਦ ਚਾਰ ਦਿਨ ਕੱਢ ਲੈ। ਹਾਕਮਾਂ ਨੇ ਸੁਣਿਆ, ਕਹਿੰਦੇ ਕਿੱਡੀਆਂ ਕਰਕ ਸੁਭਾਅ ਦੀਆਂ ਨੇ, ਉਹਨਾਂ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਚ ਹਾਰ ਪਵਾਏ ਤੇ ਬਾਜਾਂ ਵਾਲੇ ਨੂੰ ਬੇਨਤੀਆਂ ਕਰਦੀਆਂ, ਪਾਤਸ਼ਾਹ ਬਹੁਤ ਕਿਰਪਾ ਕੀਤੀ ਉਹ, ਕਿਉਂ ਪਤਾ ਨਹੀਂ ਸਾਡਾ ਪੁੱਤ ਜੰਮ ਕੇ ਕੀ ਕਰੀਤੀ ਕਰਦਾ, ਹੁਣ ਮੈਂ ਭਾਗਾਂ ਵਾਲੀ ਬਣ ਗਈ, ਪਹਿਲਾਂ ਮੈਂ ਸ਼ਹੀਦੀ ਪਤਨੀ ਸਾਂ, ਹੁਣ ਮੈਂ ਸ਼ਹੀਦੀ ਮਾਂ ਬਣ ਗਈ। ਇਹ ਤਾਕਤ ਕਿੱਥੋਂ ਆਈ? ਕਿਉਂਕਿ ਉਹਨਾਂ ਬੀਬੀਆਂ ਦੇ ਅੰਦਰ ਅਮਰ ਦੀ ਤਾਕਤ ਸੀ।
ਹਾਂ, ਮੈਂ ਵਿੱਚ ਪ੍ਰਭ ਕੋਈ ਨਾ ਪਾਏ।
ਪਰ ਜੇ ਤੂੰ ਆਖਿਆ ਨਾ ਕਿ ਮੈਂ ਕੁਝ ਹਾਂ, ਮੈਂ ਗਿਆਨੀ ਹਾਂ, ਮੈਂ ਧਿਆਨੀ ਹਾਂ, ਤੇ ਕਹਿੰਦੇ ਮੈਂ ਕਰਕੇ ਕਿਸੇ ਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਬੋਲੋ ਭੁੱਲਾ ਜਨਮ ਗਵਾਏ।
ਜਿਹੜਾ ਮੁੱਢ ਨੂੰ ਭੁੱਲ ਗਿਆ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਹੜੇ ਉਸ ਮੂਲ ਪਰਮਾਤਮਾ ਨੂੰ ਭੁੱਲ ਗਏ ਉਹਨਾਂ ਦਾ ਜਨਮ ਅੰਜਾਈ ਚਲਾ ਗਿਆ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ।
ਇਉਂ ਭਾਈ ਜਿਹੜਾ ਗੁਰੂ ਹੈ ਨਾ, ਜਦੋਂ ਸੁੱਖਾਂ ਨੂੰ ਦੇਣ ਵਾਲੀ ਬਾਣੀ ਟਕਾ ਨਾਲ ਆਪਾਂ ਪੜਾਂਗੇ ਨਾ, ਮਨ ਅਡੋਲ ਹੋ ਜਾਏਗਾ, ਮਨ ਵਿੱਚ ਸ਼ਾਂਤੀ ਆ ਜਾਵੇਗੀ, ਗਿਆਨ ਦੀ ਪ੍ਰਾਪਤੀ ਹੋ ਜਾਵੇਗੀ।
ਸੇਵਾ ਸਾਚੀ ਨਾਮ ਸਮਾਣੀ।
ਉਹ ਗੁਰਮੁਖ ਪਿਆਰੇ ਜਿਹੜੇ ਸੱਚੇ ਦਿਲੋਂ ਸੇਵਾ ਕਰਦੇ ਨੇ ਨਾ, ਉਹ ਨਾਮ ਵਿੱਚ ਅਮਰਜ ਹੋ ਜਾਂਦੇ ਨੇ, ਅਭੇਦ ਹੋ ਜਾਂਦੇ ਹਨ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ।
ਆਪਾਂ ਜਿੰਨੇ ਲੋਕ ਆਪਾਂ ਤਮਾਖੋਰ ਹਾਂ, ਸਾਨੂੰ ਆਹ ਮਿਲ ਜੇ, ਸਾਨੂੰ ਆਹ ਮਿਲ ਜੇ ਨੂੰ ਕਹਿੰਦੇ ਤਮਾਖੋਰ। ਜਿਹੜਾ ਪਰਮਾਤਮਾ ਨਾ ਉਹ ਤਮਾਂ ਤੋਂ ਪਰਾਂ ਹੈ। ਤਮਾਂ ਤੋਂ ਪਰਾਂ ਹੋਣ ਕਰਕੇ ਉਹਦਾ ਵਿਸ਼ੇਸ਼ਣ ਹੈ ਪ੍ਰੀਤਮ। ਜਿਹੜਾ ਤਮਾਂ ਤੋਂ ਰਹਿਤ ਪਰਮਾਤਮਾ ਨਾ ਗੁਰਮੁਖੋ, ਜਦੋਂ ਗੁਰੂ ਕੋਲੋਂ ਤੁਹਾਨੂੰ ਉਪਦੇਸ਼ ਮਿਲੇਗਾ ਨਾ, ਔਰ ਉਹ ਤਮਾਂ ਤੋਂ ਰਹਿਤ ਪਰਮਾਤਮਾ ਨੂੰ ਧਿਆਨ ਕਰਨਗੇ, ਉਹਨੂੰ ਚੇਤੇ ਕਰਨਗੇ, ਉਹਨਾਂ ਦੀ ਸੁਰਤੀ ਤੇ ਬਿਰਤੀ ਉਹਦੇ ਨਾਲ ਜੁੜੇਗੀ।
ਸਾਚ ਨਾਮ ਵਡਿਆਈ ਪਾਏ,
ਜਿਹੜੇ ਗੁਰਮੁਖ ਪਿਆਰੇ ਸੱਚੇ ਪਰਮਾਤਮਾ ਦੇ ਨਾਮ ਨਾਲ ਜੁੜ ਗਏ, ਭਾਵੇਂ ਉਹ ਬਾਬਾ ਕਬੀਰ ਜੀ ਹੋਣ, ਭਾਵੇਂ ਬਾਬਾ ਰਵਿਦਾਸ ਜੀ ਹੋਣ, ਉਹਨਾਂ ਨੂੰ ਵਡਿਆਈ ਮਿਲਦੀ ਹੈ, ਸਤਿਕਾਰ ਮਿਲਦਾ। ਔਰੰਗਜ਼ੇਬ ਦੇ ਜਨਮ ਤੇ ਕੋਈ ਛੁੱਟੀ ਨਹੀਂ, ਅਕਬਰ ਦੇ ਜਨਮ ਤੇ ਕੋਈ ਛੁੱਟੀ ਨਹੀਂ, ਲੇਕਿਨ ਬਾਬੇ ਕਬੀਰ ਤੇ ਰਵਿਦਾਸ ਦੇ ਜਨਮ ਤੇ ਛੁੱਟੀ ਹੈ। ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਲਿਆ ਤੇ ਨਾਮ ਕਰਕੇ ਉਹ ਬਾਬਾ ਕਬੀਰ ਤੇ ਬਾਬਾ ਰਵਿਦਾਸ ਜੀ ਵੱਡੇ ਹੋ ਗਏ।
ਆਪੇ ਕਰਤਾ ਜੁਗ ਜੁਗ ਸੋਏ,
ਚਾਰ ਯੁੱਗਾਂ ਵਿਚ ਗੁਰਮੁਖ, ਇਹ ਨੀ ਵੀ ਉਹਦੀ ਵਜਾਰਤ ਬਦਲ ਗਈ ਹੈ, ਯੁਗ ਯੁਗ ਤੋਂ ਭਾਵ ਚਾਰ ਯੁਗ। ਗੁਰਦੇਵ ਕਹਿੰਦੇ ਨੇ ਗੁਰਮੁਖੋ, ਚਾਰ ਯੁੱਗਾਂ ਦੇ ਵਿਚ, ਇਹ ਨੀ ਵੀ ਕਲ ਯੁਗ ਆਇਆ ਤੇ ਰੱਬ ਹੋਰ ਆ ਗਿਆ, ਦੁਆਪਰ ਆ ਗਿਆ ਤੇ ਹੋਰ ਆ ਗਿਆ, ਨਹੀਂ ਨਹੀਂ, ਚਾਰ ਯੁੱਗਾਂ ਦਾ ਕਰਤਾ ਘੜਨ ਵਾਲਾ ਉਹ ਇੱਕ ਪਰਮਾਤਮਾ ਹੈ।
ਨਦਰ ਕਰੇ ਮੇਲਾਵਾ ਹੋਏ,
ਉਹਦੀ ਬਖਸ਼ਿਸ਼ ਹੋ ਗਈ, ਨਦਰ ਤੋਂ ਭਾਵ ਬਖਸ਼ਿਸ਼, ਨਦਰ ਦਾ ਭਾਵ ਨਿਗਾਹ, ਜਦੋਂ ਉਹਦੀ ਬਖਸ਼ਿਸ਼ ਹੋ ਗਈ ਨਾ, ਉਹਦੀ ਕਿਰਪਾ ਦੇ ਨਾਲ, ਉਹਦੀ ਰਹਿਮਤ ਨਾਲ ਇਹ ਮਿਲਾਪ ਹੋ ਸਕਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ,
ਗੁਰੂ ਕੀ ਬਾਣੀ ਦੀ ਵਿਚਾਰ ਕਰਨ ਦੇ ਨਾਲ ਇਹ ਪਰਿਪੂਰਨ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿਚ ਵੱਸ ਜਾਏਗਾ। ਕਿਉਂਕਿ ਬਾਣੀ ਸਾਨੂੰ ਕਹਿੰਦੀ, ਇਹ ਨੇਤਰ ਹੋ ਮੇਰ ਹੋ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਆਲਿਆ। ਕਹਿੰਦੇ ਇਸ ਪ੍ਰਕਾਰ ਜਿਹੜੀ ਇਹ ਗੁਰੂ ਕੀ ਬਾਣੀ ਹੈ ਨਾ, ਇਹ ਗੁਰੂ ਕੀ ਬਾਣੀ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਹੋਂਦ ਨੂੰ ਇਹ ਜੀਵ ਸਵੀਕਾਰ ਕਰ ਲੇਗਾ, ਇਹਦੇ ਮਨ ਵਿਚ ਵੱਸ ਜਾਵੇਗਾ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ,
ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਨੂੰ ਸੱਚੇ ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ, ਔਰ ਉਹ ਰੰਗ ਅਜਿਹਾ ਜਿਹੜਾ ਕਿਸੇ ਪ੍ਰਕਾਰ ਦੁਨਿਆਵੀ ਪਦਾਰਥਾਂ ਕਰਕੇ ਉਹ ਲਹਿੰਦਾ ਨਹੀਂ, ਦੁਨਿਆਵੀ ਪੇਸ਼ਕਸ਼ਾਂ ਕਰਕੇ ਰਹਿੰਦਾ ਨਹੀਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਉਹ ਰੰਗ ਸਾਨੂੰ ਚੜੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।